ਨਾਨਕ ਲਬ ਦੇ ਅੰਗ ਬੜ ਭਾਗਣਾ ਹੈ ਸੁੰਦਰ ਮੰਦਰ ਸੈਰ ਜੇਰ ਮਤ ਹਰ ਕੀਰਤਨ ਮੁਕਤੇ ਰਮਣ ਗੋਬਿੰਦ ਨਾਨਕ ਲਬ ਦੇ ਅੰਗ ਬੜ ਭਾਗਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਰਮੇਸ਼ਵਰ ਜੀ ਦਾ ਹਿਰਦਾ ਸਵਰੂਪ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਸਵਾਰੇ ਸਤਸੰਗੀ ਜਨਮ ਪਿਛਲੇ ਕਈ ਰੋਜ਼ ਤੋਂ ਇਸ ਅਸਥਾਨ ਤੇ ਜਿੱਥੇ ਅੰਮ੍ਰਿਤ ਗੁਰਬਾਣੀ ਦੇ ਨਿਰੰਤਰ ਪ੍ਰਵਾਹ ਪਾਠ ਚੱਲ ਰਹੇ ਨੇ ਉੱਥੇ ਰੋਜ਼ ਸ਼ਾਮ ਨੂੰ ਗੁਰੂ ਕੀ ਹਜ਼ੂਰੀ ਵਿੱਚ ਵਿਸ਼ੇਸ਼ ਦੀਵਾਨ ਸਜਦੇ ਰਹੇ ਨੇ। ਉਹਨਾਂ ਦੀਵਾਨਾਂ ਵਿੱਚ ਜਿਤਨੀ ਜਿਤਨੀ ਉਸ ਅਕਾਲ ਪੁਰਖ ਨੇ ਸੂਝ ਬਖਸ਼ੀ ਤੇ ਜਿੰਨੀ ਕੁ ਗੁਰੂ ਜੀ ਨੇ ਕਿਰਪਾ ਕਰਕੇ ਆਪਣੀ ਮੱਤ ਕਿਸੇ ਨੂੰ ਬਖਸ਼ੀ ਉਸ ਅਨੁਸਾਰ ਕੀਰਤਨ ਸ਼ਬਦ ਵਿਚਾਰ ਔਰ ਢਾਡੀ ਵੀਰਾਂ ਪਾਸੋਂ ਆਪ ਜੀ ਨੇ ਇਤਿਹਾਸ ਸਰਵਣ ਕੀਤਾ ਹੈ। ਇਸ ਵਾਰ ਆਪਾਂ ਗਾਥਾ ਬਾਣੀ ਦੀ ਵਿਚਾਰ ਪ੍ਰਾਰੰਭ ਕੀਤੀ ਸੀ। ਅੱਜ ਇਸ ਅੰਮ੍ਰਿਤ ਬਾਣੀ ਦਾ 12ਵਾਂ ਸ਼ਲੋਕ ਹੈ। ਆਓ ਆਪਣੇ ਸਮੇਂ ਅੰਦਰ ਰਹਿ ਕੇ ਇਸ ਸ਼ਲੋਕ ਦੀ ਵਿਚਾਰ ਸੰਖੇਪ ਜੀ ਆਪ ਜੀ ਨਾਲ ਕਰ ਸਕਾਂ। ਆਪ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰਬਾਣੀ ਸਿੱਖ ਜੀਵਨ ਦੀ ਇੱਕ ਥੰਮੀ ਹੈ। ਇਉਂ ਕਹਿ ਲਈਏ ਕਿ ਜੋ ਕੁਛ ਆਪਾਂ ਸੰਸਾਰ ਵਿੱਚ ਜੀਵਨ ਜੀਨੇ ਹਾਂ ਖਾਸ ਕਰਕੇ ਸਿੱਖ ਤੇ ਇਸ ਜੀਵਨ ਜੀਣ ਦੀ ਜੁਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚੋਂ ਮਿਲਣੀ ਹੈ। ਹਜ਼ੂਰ ਕਿਰਪਾਲੂ ਜੀ ਦੇ ਅੰਮ੍ਰਿਤ ਬਚਨ ਨੇ ਕਿ ਉਹ ਆਪ ਤੁਰਕੀ ਬਾਣੀ ਨਾਲ ਜਿਹੜਾ ਜੁੜ ਜਾਏ ਉਸ ਦੇ ਅੰਦਰ ਨੂੰ ਕਿੰਨਾ ਸਕੂਨ ਕਿੰਨਾ ਕੁ ਸੁੱਖ ਮਿਲਦਾ ਹੈ। ਇੱਕ ਬਚਨ ਗੁਰੂ ਅਰਜਨ ਸਾਹਿਬ ਜੀ ਦਾ ਇਸ ਦੇ ਮੁਤਲਕ ਹੈ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ। ਬੰਨਾ ਦਾ ਅਖਰੀ ਅਰਥ ਹੈ ਤੇਰੇ ਬੰਨ ਮਾਰ ਦੇਣਾ ਰੋਗ ਲਾ ਦੇਣੀ ਕਿ ਪਰਮੇਸ਼ਵਰ ਨੇ ਦੁੱਖਾਂ ਵਾਲੇ ਪਾਸਿਓਂ ਚਿੰਤਾ ਝੋਰੇ ਕਲੇਸ਼ ਵਾਲੇ ਪਾਸਿਓਂ ਬੰਨ ਮਾਰ ਦਿੱਤਾ ਤੇ ਉਹਨੇ ਜਿਹੜੇ ਅੰਦਰ ਦੇ ਦੁੱਖ ਚਿੰਤਾ ਝੋਰਿਆਂ ਦਾ ਅਸਥਾਨ ਸੀ ਗੁਰੂ ਨੇ ਕਿਰਪਾ ਕਰਕੇ ਅੰਦਰ ਦੇ ਦੁੱਖ ਦੇ ਡੇਰੇ ਹੀ ਢਾ ਦਿੱਤੇ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਬੰਨਾ ਅਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਹੀ। ਹੇ ਮਾਲਕ ਇਹ ਦੁੱਖ ਨੂੰ ਰੋਗ ਕਿਵੇਂ ਲੱਗ ਗਈ ਦੁੱਖ ਦਾ ਮੁਕਾਮ ਕਿਵੇਂ ਖਤਮ ਹੋ ਗਿਆ ਸਾਰੀਆਂ ਥਾਵਾਂ ਤੇ ਮਰਦ ਇਸਤਰੀਆਂ ਪ੍ਰਸੰਨ ਕਿਵੇਂ ਹੋ ਗਏ ਤੇ ਅਗਲੀ ਤੁਕੈ ਕਹਿਣ ਲੱਗੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨ ਕਿ ਧੁਰ ਕੀ ਬਾਣੀ ਜਦੋਂ ਹਿਰਦੇ ਵਿਚ ਪ੍ਰਵੇਸ਼ ਕਰ ਗਈ ਅੰਮ੍ਰਿਤ ਬਾਣੀ ਸਿੱਖ ਦੇ ਅੰਦਰ ਜਾ ਵਸੀ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਇਸ ਬਾਣੀ ਦੀ ਕਿਰਪਾ ਨਾਲ ਦੁੱਖ ਕਲੇਸ਼ ਜਿਹੜੇ ਨੇ ਆਪਣੇ ਆਪ ਹੀ ਕੱਟੇ ਆਪਾਂ ਆਪਣੇ ਗੁਰੂ ਸਾਹਿਬ ਦੇ ਇਸ ਸ਼ਲੋਕ ਦੀ ਵਿਚਾਰ ਤੱਕ ਸੀਮਤ ਰਹੀਏ ਅੱਜ ਦਾ ਸ਼ਲੋਕ ਹੈ ਧੰਨ ਗੁਰੂ ਅਰਜਨ ਸਾਹਿਬ ਵੇਦ ਪੈ ਕਰਦੇ ਨੇ ਕਿ ਮਨੁੱਖ ਨੂੰ ਆਪਣੀ ਜ਼ਿੰਦਗੀ ਦੇ ਦਿਨ ਬਸਰ ਕਰਨ ਦੇ ਲਈ ਤਨ ਢੱਕਣ ਵਾਸਤੇ ਬਸਤਰ ਚਾਹੀਦੇ ਨੇ ਇਸ ਪੇਟ ਦੀ ਭੁੱਖ ਨੂੰ ਦੂਰ ਕਰਨ ਵਾਸਤੇ ਇਹਨੂੰ ਅੰਨ ਭੋਜਨ ਖੁਰਾਕ ਚਾਹੀਦੀ ਹੈ ਤੇ ਆਪਣੇ ਜੀਵਨ ਦੇ ਦਿਨ ਬਤੀਤ ਕਰਨ ਦੇ ਲਈ ਇਹਨੂੰ ਸਿਰ ਲੁਕਾਉਣ ਵਾਸਤੇ ਕੋਈ ਨਾ ਕੋਈ ਥਾਂ ਕੋਈ ਘਰ ਕੋਈ ਮਕਾਨ ਚਾਹੀਦਾ ਹੈ ਹਜ਼ੂਰ ਨੇ ਅਜਮੇਰ ਕੀਤੀ ਕਹਿੰਦੇ ਪਿਆਰਿਆ ਮਕਾਨ ਜਿਤਨਾ ਮਰਜ਼ੀ ਤੂੰ ਕੀਮਤੀ ਬਣਾ ਲੈ ਪਰ ਅਸਲ ਵਿਚ ਪਰਮੇਸ਼ਵਰ ਗੁਰੂ ਦੀ ਨਜ਼ਰ ਵਿਚ ਉਹ ਹੀ ਘਰ ਭਾਗਾਂ ਵਾਲਾ ਹੈ ਉਹ ਘਰ ਹੀ ਆਪ ਦਾ ਚੰਗਾ ਹੈ ਜਿਸ ਘਰ ਦੇ ਵਿਚ ਪਰਮੇਸ਼ਵਰ ਦੀ ਕੀਰਤੀ ਹੋਵੇ ਰੱਬ ਦੀ ਬੰਦਗੀ ਹੋਵੇ ਤੇ ਜਿਸ ਘਰ ਦੇ ਅੰਦਰ ਪਰਮਾਤਮਾ ਦੀ ਸ਼ਿਫਤ ਸਲਾਹ ਨੇ ਹਜ਼ੂਰ ਕਹਿੰਦੇ ਠੀਕ ਉਹ ਘਰ ਕੀਮਤੀ ਬਹੁਤ ਹੋ ਸਕਦਾ ਪਰ ਗੁਰੂ ਦੀ ਨਜ਼ਰ ਵਿਚ ਇਕ ਖੰਡਰਾਤ ਦੀ ਤਰ੍ਹਾਂ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿਚੋਂ ਅਸਲ ਵਿਚ ਜਿਸ ਥਾਂ ਤੇ ਰੱਬ ਦੀ ਭਗਤੀ ਸਿਮਰਨ ਕੀਤਾ ਜਾਏ ਉਹ ਥਾਂ ਵੀ ਪੂਜਣ ਯੋਗ ਤੇ ਭਾਗਾਂ ਵਾਲੀ ਹੋ ਜਾਂਦੀ ਹੈ ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹ ਰਹੇ ਹਾਂ ਸਹਿ ਫਰਮਾਉਂਦੇ ਨੇ ਜਿੱਥੇ ਵੈਸਨ ਸਾਧ ਜਨ ਸੋ ਥਾਨ ਸੁਹੰਦਾ ਜਿੱਥੇ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਬੈਠ ਜਾਣ ਉਹ ਥਾਂ ਵੀ ਸੁਹਾਵਣੀ ਭਾਗਾਂ ਵਾਲੀ ਹੈ ਜਿੱਥੇ ਵੈਸਨ ਸਾਧ ਜਨ ਸੋ ਥਾਨ ਸੁਹੰਦਾ ਉਹ ਸੇਵਨ ਸਮ੍ਰਿਤ ਆਪਣਾ ਦਿਲ ਸਹਿ ਸਭ ਮੰਦਾ ਉਹ ਉੱਥੇ ਬੈਠ ਕੇ ਪਰਮਾਤਮਾ ਦੀ ਭਗਤੀ ਇਬਾਦਤ ਕਰਦੇ ਨੇ ਇਸ ਕਰਕੇ ਉਹ ਥਾਂ ਦੀ ਭਾਗਾਂ ਵਾਲਾ ਹੈ ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਦੇਖੋ ਗੁਰੂ ਕੇ ਸਿੱਖੋ ਬਾਣੀ ਪੜ੍ਹਨ ਵਾਲਿਓ ਕਿ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਰਾਗ ਹੈ ਸ੍ਰੀ ਰਾਗ ਇਸ ਦਾ ਭਾਵ ਇਹ ਮਤ ਸਮਝਣਾ ਕਿ ਕੀ ਸਤਿਗੁਰੂ ਕਿਸੇ ਸਿੱਖ ਦੇ ਚੰਗੇ ਘਰ ਨੂੰ ਦੇਖ ਕੇ ਉਹਦੇ ਚੰਗੇ ਕਾਰੋਬਾਰ ਨੂੰ ਦੇਖ ਕੇ ਕੀ ਉਹਦੀ ਦੌਲਤ ਨੂੰ ਦੇਖ ਕੇ ਕਹਿ ਰਹੇ ਨੇ ਵੀ ਤੈਨੂੰ ਰੱਬ ਦੇ ਘਰ ਵਿਚ ਥਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸ੍ਰੀ ਰਾਗ ਦਾ ਪਹਿਲਾ ਸ਼ਬਦ ਪੜ੍ਹੋ ਉਸ ਦੇ ਚਾਰ ਪਦੇ ਨੇ ਉਹਨਾਂ ਚਾਰ ਪਦਿਆਂ ਵਿਚ ਮੇਰੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਚਾਰ ਬਚਨ ਸਾਨੂੰ ਦ੍ਰਿੜ ਕਰਾਏ ਕਹਿੰਦੇ ਨੇ ਇਹ ਮਨੁੱਖ ਜੇ ਪਰਮਾਤਮਾ ਤੈਨੂੰ ਦਾਤ ਦੇਣ ਲੱਗ ਪਵੇ ਇੰਨਾ ਕੁ ਰਿਜ਼ਕ ਇੰਨਾ ਕੁ ਧਨ ਪਦਾਰਥ ਤੈਨੂੰ ਦੇ ਕਿ ਜਿਸ ਘਰ ਦੇ ਵਿਚ ਤੂੰ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਨੇ ਨੇ ਪਰਮਾਤਮਾ ਉਹ ਘਰ ਲੱਕੜ ਦਾ ਕੰਕਰੀਟ ਦਾ ਪੱਥਰ ਦਾ ਇੱਟਾਂ ਦਾ ਨਹੀਂ ਰੱਬ ਮੇਰ ਕਰੇ ਕਿ ਤੇਰਾ ਘਰ ਵੀ ਸੁੱਚੇ ਮੋਤੀਆਂ ਨਾਲ ਚਿਣ ਚਿਣ ਕੇ ਮੋਤੀਆਂ ਨੂੰ ਦੀਵਾਰਾਂ ਬਣਾਈਆਂ ਜਾਣ ਦੇਖੋ ਜੇ ਇੰਨਾ ਵੀ ਸੁੱਖ ਮਿਲ ਜਾਏ ਪਰ ਘਰ ਤਾਂ ਸਫਲਾ ਹੈ ਜੇ ਉਸ ਘਰ ਵਿਚ ਪ੍ਰਵੇਸ਼ ਕਰਕੇ ਗੁਰੂ ਕੀ ਯਾਦ ਆ ਜਾਏ ਸਾਹਿਬ ਕਹਿੰਦੇ ਨੇ ਘਰ ਤੇਰਾ ਮੋਤੀਆਂ ਦਾ ਬਣਿਆ ਹੋਵੇ ਵਿੱਚ ਉਸ ਦੇ ਚੰਦਨ ਦਾ ਲੇਪਣ ਹੋਵੇ ਚਾਰ ਚੁਫੇਰੇ ਕੀਮਤੀ ਹੀਰੇ ਰਤਨ ਚਮਕਦੇ ਹੋਣ ਜਦੋਂ ਘਰ ਵਿਚ ਪ੍ਰਵੇਸ਼ ਕਰੇ ਘਰ ਵਿਚ ਪ੍ਰਵੇਸ਼ ਕਰਦਿਆਂ ਇਸ ਗੱਲ ਨੂੰ ਕਦੀ ਭੁੱਲੀ ਨਾ ਕਿ ਇੰਨਾ ਕੀਮਤੀ ਘਰ ਮੈਨੂੰ ਦੇਣ ਵਾਲਾ ਪ੍ਰਮਾਤਮਾ ਹੈ ਜਿਸ ਨੇ ਘਰ ਦਿੱਤਾ ਉਹਨੂੰ ਆਪਣੇ ਹਿਰਦੇ ਘਰ ਦੇ ਵਿਚ ਕਦੀ ਦੇਖ ਕੇ ਯਾਦ ਕਰ ਲਵੇ ਸਾਹਿਬ ਨੇ ਪਹਿਲਾ ਬਚਨ ਕਿਹਾ ਸ੍ਰੀ ਰਾਗ ਦਾ ਮੋਤੀ ਤਾਂ ਮੰਦਰ ਉਸ ਰਹੇ ਰਤਨੀ ਤਾਂ ਉਹ ਹੈ ਜੜਾਓ ਕਸਤੂਰ ਕੁੰਭੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ ਪਹਿਲਾ ਬਚਨ ਹੀ ਹਜ਼ੂਰ ਨੇ ਘਰ ਤੋਂ ਸ਼ੁਰੂ ਕੀਤਾ ਹੈ ਘਰ ਮੋਤੀਆਂ ਦਾ ਬਣਿਆ ਹੋਵੇ ਮੋਤੀ ਤਾਂ ਮੰਦਰ ਉਸ ਰਹੇ ਰਤਨੀ ਤਾਂ ਕੋਹੇ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੁੱਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ ਹੁਣ ਇਸ ਕੋ ਅਗਲਾ ਪਤਾ ਕਦੀ ਪੜ੍ਹ ਹਜ਼ੂਰ ਕਿਰਪਾਲੂ ਨੇ ਅੱਗੇ ਰਹਾਓ ਦੇ ਬਚਨ ਕਹਿ ਕਿ ਹਰ ਦਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰ ਪੂਛ ਦੇਖਿਆ ਇਹਨੇ ਆਪਣੇ ਸਤਿਗੁਰੂ ਨੂੰ ਪੁੱਛ ਕੇ ਮੈਂ ਤੁਹਾਨੂੰ ਦੱਸਣਾ ਪਿਆ ਜੇ ਇੰਨਾ ਧਨ ਪਦਾਰਥ ਵੀ ਹੋਵੇ ਤੇ ਪ੍ਰਭੂ ਦੀ ਯਾਦ ਹਿਰਦੇ ਵਿਚ ਨਹੀਂ ਤੇ ਅੰਦਰ ਨੂੰ ਸਕੂਨ ਨਹੀਂ ਅੰਦਰ ਤਰਵੇਗਾ ਹਰ ਦਿਨ ਜਿਉ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਮ। ਹੁਣ ਅਗਲਾ ਜਿਹੜਾ ਵਚਨ ਹੈ ਸ਼ਬਦ ਦਾ ਅਗਲੇਰਾ ਪਦਾ, ਉਹਦੇ ਵਿਚ ਸਹਿਜ ਕਹਿੰਦੇ ਧਰਤੀ ਤਾਂ ਖੀਰੇ ਲਾਲ ਜੜਤੀ, ਜਿਸ ਧਰਤੀ ਤੇ ਤੂੰ ਤੁਰਨੇ ਕੀਮਤੀ ਹੀਰੇ ਮੋਤੀਆਂ ਨਾਲ ਜੜੀ ਹੋਵੇ। ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋ ਹੈ, ਕਰੈ ਰੰਗ ਪਛਾਓ, ਮਤ ਦੇਖ ਭੁੱਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਤੀਸਰੇ ਪਦੇ ਵਿਚ ਕਿਹਾ ਇਕ ਬੰਦਾ ਸੰਸਾਰਕ ਪੱਧਰ ਤੇ ਬਹੁਤ ਤਰੱਕੀ ਕਰਦਾ, ਪਰਮਾਤਮਾ ਉਹਨੂੰ ਕਿਰਪਾ ਕਰਿਓ ਉਸ ਤਰੱਕੀ ਨਾਲ ਅੰਦਰ ਦਾ ਸੁੱਖ ਦੇ। ਸਾਡਾ ਇਕ ਸੁਭਾਅ ਹੈ, ਖਿਮਾ ਕਰਿਓ, ਕੁਝ ਸ਼ਬਦ ਸਾਡੀ ਈਰਖਾ ਵਿਚੋਂ ਕਣਪਦੇ। ਜਿਹੜੇ ਬੰਦੇ ਆਪਣੀ ਜ਼ਿੰਦਗੀ ਵਿਚ ਕਿਸੇ ਕੰਮ ਵਿਚ ਕਾਮਯਾਬ ਹੋਣ ਦੀ ਥਾਂ ਅਸਫਲ ਹੋ ਗਏ ਨੇ ਨਾ, ਉਹ ਅਕਸਰ ਬੰਦੇ ਕਾਮਯਾਬ ਹੋਇਆ ਬੰਦਿਆਂ ਦੀ ਆਲੋਚਨਾ ਸ਼ੁਰੂ ਕਰਦੇ। ਤੁਸੀਂ ਬਹੁਤਾਤਮੀ ਸਮਾਜ ਦੀ ਬਣਤਰ ਦੇਖੋਗੇ, ਇਸ ਸੰਸਾਰ ਵਿਚ ਲੋਕ ਆਪਣੇ ਭੁੱਖ ਤੋਂ, ਆਪਣੇ ਦੁੱਖ ਤੋਂ, ਆਪਣੇ ਰੋਗ ਤੋਂ ਓਨੇ ਦੁਖੀ ਨਹੀਂ ਜਿੰਨੇ ਲੋਕ ਦੂਜੇ ਦੇ ਸੁੱਖ ਤੋਂ ਤੇ ਦੂਜੇ ਦੇ ਧਨ ਨੂੰ ਦੇਖ ਕੇ ਦੁਖੀ। ਆਪਣੇ ਦੁੱਖ ਤੋਂ ਨਹੀਂ ਦੂਜੇ ਦੇ ਸੁੱਖ ਤੋਂ ਦੁੱਖ ਹੈ। ਤਾਂ ਹੀ ਮਹਾਂਪੁਰਸ਼ ਬਾਬਾ ਫਰੀਦ ਜੀ ਨੇ ਇੱਕ ਬਚਨ ਕਿਹਾ ਕਿ ਜਿਹਨੇ ਆਪਣੀ ਥਾਲੀ ਵਿਚ ਰੋਟੀ ਪਈ ਹੋਵੇ ਭਾਵੇਂ ਸੁੱਕਾ ਪ੍ਰਸ਼ਾਦਾ, ਉਹਨੂੰ ਧਿਆਨ ਰੱਖ ਕੇ ਖਾਏਗਾ ਤੇ ਸੁੱਕੀ ਰੋਟੀ ਵੀ ਅੰਮ੍ਰਿਤ ਹੈ, ਤੇ ਜਦੋਂ ਆਪਣੀ ਥਾਲੀ ਨੂੰ ਛੱਡ ਕੇ ਦੂਜੇ ਦੀ ਗੁਰਕੀ, ਦੂਜੇ ਦੀ ਰੋਟੀ, ਦੂਜੇ ਦੀ ਗਰਾਈ ਵੱਲ ਧਿਆਨ ਕਰੇਗਾ, ਦੂਜੇ ਵੱਲ ਤੱਕਣ ਵਾਲੇ ਦੇ ਅੰਦਰ ਕਦੇ ਸਕੂਨ ਨਹੀਂ ਹੋ ਸਕਦਾ। ਸਾਹਿਬ ਬਾਬਾ ਫਰੀਦ ਸਾਹਿਬ ਦਾ ਬਚਨ ਹੈ, ਕਹਿਣ ਲੱਗੇ ਰੁੱਖੀ ਸੁਖੀ ਖਾਏ ਕਹਿ ਠੰਡਾ ਪਾਣੀ ਪਿਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਤੇਰਾ ਅੰਦਰ ਟਿਕਦਾ ਹੀ ਤਾਂ ਨਹੀਂ ਕਿਉਂਕਿ ਤੈਨੂੰ ਆਪਣੇ ਦੁੱਖ ਕਰਕੇ ਓਨਾ ਦੁੱਖ ਨਹੀਂ ਜਿੰਨਾ ਦੂਜੇ ਦਾ ਸੁੱਖ ਦੇਖ ਕੇ ਤੇਰਾ ਅੰਦਰ ਦੁਖੀ ਹੈ। ਹਜ਼ੂਰ ਕਿਰਪਾਲੂ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਤੀਸਰੀ ਕਿਰਪਾ ਦਾਤਾ ਜੀ ਨੇ ਕੀਤੀ, ਕਹਿੰਦੇ ਇੱਕ ਬੰਦਾ ਇੰਨਾ ਕਰਾਮਾਤੀ ਹੋ ਜਾਏ, ਇੱਕ ਟਿਕ ਸਮਾਧੀ ਲਾ ਕੇ ਕਿਤਨਾ ਸਮਾਂ ਬੈਠਾ ਰਹੇ, ਉਹ ਗੁਪਤ ਵੀ ਹੋ ਸਕੇ, ਆਪਣੇ ਤੱਤਾਂ ਨੂੰ ਬਖੇਰ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਵੀ ਚਲਾ ਜਾਏ, ਆਪਣੇ ਆਪ ਨੂੰ ਟਿਕਾ ਵੀ ਲੈਣ, ਜੇ ਪਰਮਾਤਮਾ ਇੰਨੀ ਸਮਾਧੀ ਦੀ ਤੂੰ ਦਾਤ ਦੇਣਾ ਤੇ ਕਿਰਪਾ ਕਰੀ ਇਸ ਸਮਾਧੀ ਦੀਆਂ ਸ਼ਕਤੀਆਂ ਮੇਰੇ ਵਾਸਤੇ ਕਿਤੇ ਮਾਇਆ ਨਾ ਬਣ ਜਾਣ। ਸਾਹਿਬ ਨੇ ਤੀਸਰਾ ਪਤਾ ਕਿਹਾ, ਕਹਿਣ ਲੱਗੇ ਸਿੱਧ ਗੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰੱਖ ਹੈ ਪਾਓ, ਪਰ ਮਾਲਕਾ ਇੰਨੀ ਤਾਕਤ ਅੰਦਰ ਦੀ ਦੇ ਕੇ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚੇਤਨਾ ਆਵੇ ਨਾ। ਕਿਤੇ ਇਸ ਸ਼ਕਤੀ ਨੂੰ ਦੇਖ ਕੇ ਤੇਰੀ ਯਾਦ ਵਿਸਰ ਨਾ ਜਾਏ। ਚੌਥਾ ਪਦਾ ਮੇਰੇ ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਮੇਰ ਕੀਤਾ, ਦੇਖੋ ਵਿਚਾਰ ਦੇ ਧੁਰੇ ਤੋਂ ਦੂਰ ਨਹੀਂ ਜਾਣਾ। ਅੱਜ ਦੇ ਸ਼ਲੋਕ ਦੀ ਵਿਚਾਰ ਐਵੇਂ ਕਿ ਘਰ ਉਹੀ ਚੰਗਾ ਪਿਆਰਿਓ ਜਿਸ ਘਰ ਵਿਚ ਕੋਈ ਰੱਬ ਦੀ ਕੀਰਤੀ ਕਰਨ ਵਾਲਾ ਬੈਠਾ ਹੈ, ਘਰ ਉਹੀ ਚੰਗਾ ਹੈ। ਹਜ਼ੂਰ ਨੇ ਚੌਥਾ ਵਚਨ ਕਿਹਾ, ਕਹਿਣ ਲੱਗੇ ਸੁਲਤਾਨ ਕੋ ਵਾਂ ਮੇਲ ਲਸ਼ਕਰ, ਤਖ਼ਤ ਰਾਖਾਂ ਪਾਉਂ, ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਓ, ਜੇ ਪਾਤਸ਼ਾਹ ਦੇਦੈ ਤਖ਼ਤ ਦੇਦੈ ਰਾਜ ਭਾਗ ਦੇਦੈ, ਤੇ ਕਿਰਪਾ ਕਰੀ ਰਾਜ ਲੈ ਕੇ ਕਿਤੇ ਰਾਜ ਮੱਧ ਨਾ ਮੇਰੇ ਅੰਦਰ ਆ ਜਾਏ, ਤੂੰ ਰਾਜ ਦੇ ਕੇ ਮੇਰੇ ਅੰਦਰ ਨੂੰ ਨਿਮਰਤਾ ਦੀ ਦਾਤ ਦਈ। ਸੁਲਤਾਨ ਕੋ ਵਾਂ ਮੇਲ ਲਸ਼ਕਰ, ਤਖ਼ਤ ਰਾਖਾਂ ਪਾਉਂ, ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਲਾਓ, ਮਤ ਦੇਖ ਭੁੱਲਾ ਵਿਸਰੈ, ਤੇਰਾ ਚੇਤਨਾ ਆਵੇ ਨਾ। ਰਾਜ ਦੇ, ਅੰਦਰ ਦੀ ਤਾਕਤ ਦੇ, ਘਰ ਦੇ, ਦੁਨੀਆਂ ਦੇ ਸੁਖ ਦੇ, ਕਿਰਪਾ ਕਰੀ ਮੇਰੇ ਅੰਦਰ ਨੂੰ ਆਪਣੀ ਯਾਦ ਦੇ ਦੇ। ਮੈਂ ਇੱਕ ਦੋ ਪ੍ਰਮਾਣ ਆਪ ਜੀ ਦੇ ਸਮਕਸ਼ ਅਰਜ਼ ਕਰਨੇ ਚਾਹਨਾ। ਪਿਆਰਿਓ, ਘਰ ਆਪਾਂ ਕਹਾਂਗੇ ਕੀਰਤੀ ਨਾਲ ਕਿਰਪਾ, ਕਿਵੇਂ ਘਰ ਚੰਗਾ ਹੋ ਜਾਂਦਾ। ਆਪ ਸਾਰੇ ਗੁਰਦੁਆਰੇ ਆਉਂਦੇ ਪਏ, ਆ ਜੋ ਇਮਾਰਤ ਬਣੀ ਆਖਿਰ ਕਾਰਪੈਟ, ਇਹਦੇ ਵਿਚ ਵੀ ਉਹ ਵਿਸ਼ਾ ਜਿਹੜਾ ਅਸੀਂ ਘਰਾਂ ਵਿਚ ਵਿਸ਼ਾ ਹੈ। ਲੱਕੜ ਉਹੀ ਲੱਗੀਏ ਜਿਹੜੀ ਲੱਕੜ ਨਾਲ ਸਾਡੇ ਘਰ ਬਣਦੇ ਨੇ, ਇੱਟਾਂ ਵੀ ਉਹ ਲੱਗੀਆਂ ਨੇ ਜਿੱਥੇ ਅਸੀਂ ਆਪਣੇ ਰਹਿਣ ਵਾਲੇ ਘਰ ਬਣਾਉਂਦੇ ਹਾਂ। ਆਪਾਂ ਜਿਤਨੇ ਵੀ ਆਉਂਦੇ ਪਏ ਹਾਂ ਇਸ ਇਮਾਰਤ ਵਿਚ ਵੜਨ ਲੱਗਿਆਂ, ਸਭ ਤੋਂ ਪਹਿਲਾਂ ਭਾਵਨਾ ਵਾਲੇ ਪੌੜੀਆਂ ਤੇ ਹੱਥ ਰੱਖ ਕੇ ਉਸ ਮਿੱਟੀ ਨੂੰ ਆਪਣੇ ਮੱਥੇ ਤੇ ਲਾਉਂਦੇ। ਕਦੀ ਆਪਣੇ ਘਰ ਵਿਚ ਜਾਂਦੇ ਹਾਂ, ਅਸੀਂ ਬੂਹੇ ਵਿਚ ਪ੍ਰਵੇਸ਼ ਕਰਦੇ ਹਾਂ ਜਿੱਥੇ ਜੋੜੇ ਜੁੱਤੀਆਂ ਉਤਾਰਦੇ ਹਾਂ, ਕਦੀ ਬੂਹੇ ਵਿਚ ਪਈ ਹੋਈ ਖਾਕ ਨੂੰ ਆਪਣੇ ਮਸਤਕ ਤੇ ਲਾਇਆ ਹੈ, ਕਦੀ ਆਪਣੇ ਘਰ ਦੇ ਕਾਰਪੈਟ ਤੇ ਜਾ ਕੇ ਆਪਣੇ ਆਪ ਨੂੰ ਝੁਕਾ ਕੇ ਮੱਥਾ ਟੇਕਿਆ ਹੈ? ਕਦੀ ਆਪਣੇ ਪਲੰਗ ਦੀ ਪਰਿਕਰਮਾ ਕਰਕੇ ਉਹਦੇ ਕੋਲ ਬੈਠੇ ਹਾਂ? ਲੱਕੜ ਵੀ ਹੋਵੇ, ਇੱਟਾਂ ਵੀ ਉਹ ਨੇ, ਕਾਰਪੈਟ ਵੀ ਉਹ ਹੈ, ਇਸ ਇਮਾਰਤ ਵਿਚ ਵੜਦਿਆਂ ਸਾਰ ਸਾਰਿਆਂ ਦੇ ਅੰਦਰ ਝੁਕ ਜਾਂਦੇ ਨੇ। ਇੱਥੇ ਪਈ ਕੋਈ ਮਿੱਟੀ ਵੀ ਮੱਥੇ ਤੇ ਲਾਨੇ ਆ, ਇਹਦਾ ਕਾਰਨ ਇਵੇਂ ਗੱਲ ਇਮਾਰਤ ਦੀ ਨਹੀਂ, ਗੱਲ ਤਾਂ ਇਸ ਇਮਾਰਤ ਵਿਚ ਬੈਠੇ ਹੋਏ ਮੇਰੇ ਸ਼ਹਿਰ ਦੀ ਹੈ। ਜਿੱਥੇ ਗੁਰੂ ਬਹਿ ਜਾਣ, ਜਿੱਥੇ ਸਤਿਗੁਰੂ ਬਹਿ ਜਾਣ, ਉਹ ਬਾਹਰ ਦੀ ਥਾਂ ਪੂਜਣ ਯੋਗ ਹੈ। ਤੇ ਜਿਸ ਘਰ ਵਿਚ ਗੁਰੂ ਦੀ ਯਾਦ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਕੁਛ ਪਰਮਾਨ, ਕਬੀਰ ਸਾਹਿਬ ਦੇ ਅੰਮ੍ਰਿਤ ਬਚਨ ਨੇ, ਉਹਨਾਂ ਨੇ ਕਿਰਪਾ ਭਰਿਆ ਬਚਨ ਕਿਹਾ, ਕਹਿੰਦੇ ਨੇ ਕਬੀਰ ਜੇ ਘਰ ਸਾਧ ਨਾ ਸੇਵੀਆਂ, ਜਿਸ ਘਰ ਦੇ ਅੰਦਰ ਕਦੀ ਗੁਰੂ ਦੀ ਗੱਲ ਨਹੀਂ ਕੀਤੀ ਜਾਂਦੀ, ਪਿਆਰਿਓ ਉਸ ਘਰ ਵਿਚ ਆਦਮੀ ਥੋੜਾ ਨੇ, ਖਿਮਾ ਕਰਿਓ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਰੀਰ ਬੰਦਿਆਂ ਦਾ ਹੈ ਤੇ ਕਰਤੂਤ ਉਹਨਾਂ ਦੀ ਭੂਤਾਂ ਤੇ ਪ੍ਰੇਤਾਂ ਵਾਲੀ ਸੀ। ਜਿਸ ਘਰ ਦੇ ਅੰਦਰ ਕਦੀ ਕਿਸੇ ਨੇ ਰੱਬ ਦਾ ਨਾਮ ਨਹੀਂ ਜਪਿਆ, ਕਦੀ ਰੱਬ ਦਾ ਸ਼ੁਕਰ ਨਹੀਂ ਕੀਤਾ, ਸਾਹਿਬ ਕਹਿੰਦੇ ਕਬੀਰ ਜੇ ਘਰ ਸਾਧਨਾ ਸੇਵੀਆਂ ਹਰ ਕੀ ਸੇਵਾ ਨਾਹੀਂ, ਤੇ ਘਰ ਮਰਚ ਸਾਰ ਕੇ ਭੂਤ ਵਸੈ ਤੇ ਮਨ, ਉਹਨਾਂ ਵਿਚ ਸਰੀਰ ਨਹੀਂ। ਕਬੀਰ ਸਾਹਿਬ ਜੀ ਦੇ ਦੋ ਬਚਨ ਹੋਰ, ਉਹਨਾਂ ਨੇ ਬਹੁਤ ਸੋਹਣੇ ਪ੍ਰਮਾਣ ਦਿੱਤੇ ਨੇ। ਵਾਹਿਗੁਰੂ ਮੇਰ ਕਰੇ ਕਿ ਸਾਡੇ ਬਾਹਰ ਦੇ ਘਰ ਵਿਚ ਜਿੱਥੇ ਆਪਾਂ ਰਹਿੰਦੇ ਹਾਂ ਉਸ ਘਰ ਵਿਚ ਵੀ ਗੁਰੂ ਵਸ ਜਾਏ। ਤੇ ਪਿਆਰਿਓ ਇੱਕ ਘਰ ਹੈ ਸਾਡਾ ਸਰੀਰ, ਸਾਡੇ ਸਰੀਰ ਘਰ ਵਿਚ ਵੀ ਗੁਰੂ ਵਸ ਜਾਏ, ਕੇਵਲ ਬਾਹਰ ਦਾ ਘਰ ਨਹੀਂ, ਸਰੀਰ ਵੀ ਤਾਂ ਇੱਕ ਘਰ ਹੈ। ਵੈਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਸੱਜਣਾਂ ਨੂੰ ਇਹ ਪਤਾ ਹੈ, ਗੁਰੂ ਗ੍ਰੰਥ ਸਾਹਿਬ ਵਿਚ ਘਰ ਸ਼ਬਦ ਤਿੰਨ ਪ੍ਰਕਾਰ ਨਾਲ ਆਇਆ ਹੈ, ਘੱਗਾ ਰਾਰਾ ਮੁਕਤਾ ਘਰ, ਘੱਗਾ ਰਾਰਾ ਰਾਰੇ ਨੂੰ ਸਿਹਾਰੀ ਘਰ, ਘੱਗਾ ਰਾਰਾ ਤੇ ਔਂਕੜ ਇਹ ਵੀ ਘਰ। ਇਹ ਠੀਕ ਹੈ ਕਿ ਪ੍ਰਕਰਨ ਅਨੁਸਾਰ ਉਹਦੇ ਅਰਥ ਵੱਖ ਵੱਖ ਹੋਣਗੇ, ਪਰ ਗੁਰੂ ਗ੍ਰੰਥ ਸਾਹਿਬ ਵਿਚ ਘਰ ਸ਼ਬਦ ਦਾ ਅਰਥ ਇਹ ਬਹੁ ਅਰਥੀ ਆਇਆ, ਕਈ ਇਹਦੇ ਅਰਥ ਬਣਦੇ ਨੇ। ਮੈਂ ਦੋ ਚਾਰ ਪ੍ਰਮਾਣ ਦੇ ਦਿੰਦਾ ਆਪ ਜੀ ਨੂੰ। ਅਸੀਂ ਇੱਕ ਪਾਸੇ ਬਚਨ ਪੜ੍ਹਨੇ ਆ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਛੇ ਘਰ ਛੇ ਗੁਰ ਛੇ ਉਪਦੇਸ਼, ਇੱਕ ਬਚਨ ਅਸੀਂ ਪੜ੍ਹਨੇ ਆ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਤੁਸੀਂ ਇਕਾਗਰਤਾ ਗੁਰਮੁਖੋ ਬਖਸ਼ਿਓ। ਪਹਿਲੀ ਬੇਨਤੀ ਕੀਤੀ ਛੇ ਘਰ, ਦੂਜਾ ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋਹਿਲਾ ਸਾਹਿਬ ਚ ਤੀਜਾ ਸ਼ਬਦ ਪੜ੍ਹਨੇ ਆ, ਨਿਜ ਘਰ ਮਹਿਲ ਪਾਵੋ ਸੁਖ ਸਾਹਿਬ ਜੇ ਬੋਰ ਨਾ ਹੋਏ ਗੋ ਫੇਰਾ। ਹੁਣ ਛੇ ਘਰ ਜੈ ਘਰ ਨਿਜ ਘਰ, ਇਸੇ ਤਰ੍ਹਾਂ ਬਾਣੀ ਪੜ੍ਹਦੇ ਇੱਕ ਬਚਨ ਹੁੰਦਾ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਮੈਂ ਅਰਥੇ ਦੇ ਬਾਅਦ ਵਿਚ ਕਰਨਾ, ਉੱਥੇ ਵੀ ਸ਼ਬਦ ਵਰਤਿਆ ਗਿਆ ਘਰ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ। ਅਸੀਂ ਬਚਨ ਪੜ੍ਹਨੇ ਆ, ਘਰ ਕੀ ਨਾਲ ਬਹੁਤ ਖਿੱਚ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਦ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਵੀ। ਅੰਮ੍ਰਿਤ ਬਚਨ ਇੱਕ ਪੜ੍ਹਨੇ ਆ, ਨਾਨਕ ਵੱਧਾ ਘਰ ਪਹਾਂ, ਜਿੱਥੇ ਬਿਰਤ ਨਾ ਜਨਮ ਜਰਮ। ਇੱਕ ਬਚਨ ਅਸੀਂ ਹਜ਼ੂਰ ਦਾ ਪੜ੍ਹਨੇ ਆ, ਐਸੇ ਘਰ ਹਮ ਬਹੁਤ ਵਸਾਏ, ਜਦ ਹਮ ਰਾਮ ਗਰਭ ਹੋਏ ਆਏ। ਹਜ਼ੂਰ ਕਿਰਪਾਲੂ ਜੀ ਨੇ ਘਰ ਸ਼ਬਦ ਬੇਅੰਤ ਵਾਰੀ ਵਰਤਿਆ ਹੈ, ਪਰ ਇਹਦੇ ਅਰਥ ਪ੍ਰਕਰਨ ਅਨੁਸਾਰ ਵੱਖਰੇ ਵੱਖਰੇ ਨੇ। ਜਦੋਂ ਅਸੀਂ ਪਾਠ ਕਰਨੇ ਆ ਛੇ ਘਰ, ਇਸੇ ਘਰ ਦਾ ਅਖਰੀ ਅਰਥ ਹੈ ਛੇ ਸ਼ਾਸਤਰ। ਜਦੋਂ ਪਾਠ ਕਰਨੇ ਆ ਬਾਬਾ ਜੈ ਘਰ ਕਰਤੇ ਕੀਰਤ ਹੋਏ, ਉਸੇ ਘਰ ਦਾ ਅਖਰੀ ਅਰਥ ਹੈ ਜਿਸ ਗ੍ਰੰਥ ਦੇ ਵਿਚ ਤੇਰੀ ਕੀਰਤੀ ਹੋਵੇ। ਜਦੋਂ ਅਸੀਂ ਪੜ੍ਹਦੇ ਹਾਂ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਉੱਥੇ ਘਰ ਦਾ ਅਰਥ ਹਿਰਦਾ ਰੂਪੀ ਘਰ। ਜਦੋਂ ਬਚਨ ਪੜ੍ਹਦੇ ਹਾਂ ਘਰ ਕੀ ਨਾਲ ਬਹੁਤ ਹਿੱਤ ਜਾਸੋ, ਉੱਥੇ ਘਰ ਦਾ ਅਰਥ ਘਰ ਵਾਲੀ ਇਸਤਰੀ। ਜਦੋਂ ਬਚਨ ਪੜ੍ਹਦੇ ਹਾਂ ਨਾਨਕ ਬੱਤਾ ਘਰ ਕਹਾਂ, ਜਿੱਥੇ ਮਿਰਤ ਨਾ ਜਨਮ ਜਰਾ, ਇਹ ਉਹ ਪਰਮ ਅਵਸਥਾ ਹੈ ਜਿੱਥੇ ਮੌਤ ਦਾ ਜਨਮ ਦਾ ਦੁੱਖ ਦਾ ਸੁੱਖ ਦਾ ਕੋਈ ਭੈ ਨਹੀਂ। ਜਦੋਂ ਅਸੀਂ ਇਹ ਬਚਨ ਪੜ੍ਹਨੇ ਹਾਂ ਕਿ ਨਿਜ ਘਰ ਮਹਿਲ ਪਾਓ ਸੁਖ ਸਹਿਜੇ, ਉੱਥੇ ਘਰ ਦਾ ਅਰਥ ਹੈ ਕਿ ਪਰਮਾਤਮਾ ਦਾ ਘਰ, ਜਿਹੜਾ ਇੱਕ ਵਾਰੀ ਉੱਥੇ ਟਿਕ ਜਾਏ ਪਰਤ ਕੇ ਉਹਨੂੰ ਉਸ ਘਰ ਦੇ ਵਿੱਚ ਪੇੜਾ ਨਹੀਂ ਪਾਉਣਾ ਪੈਂਦਾ। ਮੇਰੀ ਬੇਨਤੀ ਨੂੰ ਆਪ ਇਕਾਗਰਤਾ ਨੂੰ ਸ਼ਰਵਣ ਕਰਿਓ। ਇੱਕ ਨੇ ਬਾਹਰ ਦੇ ਘਰ, ਜੇ ਬਾਹਰ ਦੇ ਘਰ ਵਿੱਚ ਗੁਰੂ ਨਾ ਟਿਕੇ ਉਹ ਇਮਾਰਤ ਕਿਸੇ ਕੰਮ ਨਹੀਂ। ਤੇ ਪਿਆਰਿਓ ਜਿਸ ਸਰੀਰ ਘਰ ਦੇ ਵਿੱਚ ਗੁਰੂ ਦਾ ਨਾਮ ਨਾ ਟਿਕੇ ਤੇ ਉਹ ਸਰੀਰ ਘਰ ਵੀ ਕਿਸੇ ਅਰਥ ਨਹੀਂ। ਹਜ਼ੂਰ ਕਿਰਪਾਲੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿਚ ਜੈਤ ਸ੍ਰੀ ਕੀ ਵਾਰ ਵਿਚ دو پوڑیاں اکٹھیاں درج کیتیاں، خاص کر کے اس سبندی کہ ایک گھر ہوئے جڑا مانو ویکھن نوں ات دا سندر ہے، جس گھر دے اندر دنیا دے سارے سکھ نے، تے ایک گھر ہوئے جڑے گھر دے اندر کچا مکان، برتن مٹی دے، آن سادے انہاں دے بستر پان والے، پر دونوں دے گھر وچ انتر بڑا ہے۔ میرے دھن گرو ارجن صاحب کہندے نے جس گھر دی عمارت اچھی ہے، جس گھر دے اندر سندر بسترے نے، جس گھر دے وچ دنیاوی لیاقت والے لوگ نے، جس گھر دے اندر 36 پرکار دے بھوجن ہر ویلے ملدے نے، جے اس گھر دے جنہاں اندر واہگرو جی دا چنتن نہیں، کہنے نے سچ جانو ایک گندگی دے کیڑے تو ود انہاں دی قیمت نہیں، تے دوجے پاسے کہن لگے او گھر جڑا خیری کتھاں دی کلی، جہدے وچ رہن والے دے کپڑے بھی لیرو لیر نے، جس بندے دا نہ کوئی متر، نہ کوئی ساتھی، نہ کوئی سجن، کوئی بھی او دا مددگار کوئی نہیں، پر کٹھاں دی کلی وچ زمین تے بیٹھ کے اونوں جے پرماتما واہگرو نے بھلدا، کہن لگے سچ جانو او کلی وچ رہن والا بادشاہ راجا ہے، تے اچیاں اٹاریاں وچ رہن والا ایک بھکھاری تو بھی نکھد ہے، گھر تاں او وی توڑ دے۔ حضور دے امرت بچناں دیاں دو پوڑیاں نے، پہلا بچن کیتو نے کہ سندر شیج انیک سکھ رس بھوگن پورے، گرہ سوئن چندر سگند لائے موتی ہی رے، من اچھے سکھمان دا کچھ نائے بسورے، سو پرب چیتنا آوئی بشتا کے تیرے۔ ہن او دے وچ شیج سندر کا ہے، سونا لگا ہے، تیرے لگے، موتی لگے، پر دھن گرو ارجن صاحب کہندے نے گرو دی نظر وچ ایک ہو جائے گھر دی کوئی قیمت نہیں، جے گھر وچ پرماتما دی عبادت رب دی بندگی کرن والا کوئی۔ حضور دی پھر پوڑی سانجی کردیاں کہ سندر شیج انیک سکھ رس بھوگن پورے، گرہ سوئن چندن سگند لائے موتی ہیرے، من اچھے سکھ ماندا کچھ نائے بسورے، سو پرب چیتنا آوئی بشتا کے تیرے، بن کر نام نہ شانت ہوئے کت بد مانے تیرے۔ ہن دوسرا گھر ہے، اس بندی علی کدی دیکھیے پیاریو، ستگرو میل کرے ساڈے اندر گرمت ٹک جائے، ساڈے اندر اس شریر گھر وچ گرو کا شبد کتے ٹک جائے۔ گرو ارجن صاحب نے اگلا بچن کیا پوڑی ہے، کہنے بستا ٹوٹی چونپڑی، ٹوٹی چونپڑی در تے جدا گھر بھی ٹوٹا ہوئے، میہ پے تے اس گھر دے چھت دا پانی بھی دھرتی اتے چوئے، بستا ٹوٹی چونپڑی چیر سب چھنا، جات نہ پت نہ آدرو ادیان پر مینا، متر نہ اس تن روپ ہین کچھ شاک نہ چھنا۔ او دے نال کوئی متر نہیں، کوئی سجن نہیں، کوئی سنسار دے لوگ نہیں۔ اس گل چیتے رکھیو، جدوں بھی کسے پیچھے بھیڑ چلدی ہے، تقریباً بھیڑ سوارتھ نوں مکھ رکھ کے چلدی ہے۔ میں ایک عرض کیتی سی پچھلے دن، تسی تواریخ دے پنے پڑھو، 1664 نوں دھن گرو ہر کرشن صاحب سچے پاتشاہ جی نے دلی دی دھرتی تے شبد کیا سی، بابا بسے گرام بکالے، بن گر سنگت سکل سمالے۔ تے اج تک اسی بنگلہ صاحب جانے ہیں، نمسکار کر کے باہر ہونے ہیں، تے باہر کھلوتے ہوئے سجنا نے اپنے ہاتھ وچ برتن پکڑے نے، برتن وچوں کہندے نے جل چھڑ کے جاؤ۔ کئی واری پوچھنے بھی جل کیوں، تے او سانو بہت پراتنک یاد دیندا ہے کہ جس دن دلی دے لوگ بیماری نال گرسے سن، روگ نال ملکدے سن، ادھر کیول دھن گرو ہر کرشن صاحب سچے پاتشاہ سن، جنہ دے درشن، جنہ دا امرت جل، جنہ دے بچنا نال انیکاں لوکاں نوں آروگتا ملی۔ توجہ دیا گے، کوئی ضروری نہیں کہ تیڑ دھرمیاں دی ہووے، دھرم نوں کمان والا ایک ادھا ہی سجن ہوندا ہے، تیڑ ہمیشہ سوارتھ پیچھے چلے گی۔ میری بینتی سمجھو، 1664 نوں گرو ہر کرشن صاحب جی نے اتنے چولا تیاگیا ہے، اس دن اینی کو بھیڑ سی کہ گرو ہر کرشن صاحب دے درشن کیتیاں دو کٹے گئے، تے جدو 1675 آیا صرف 11 سال لنگے، تے لوکی سوارتھی اینے کو بھل گئے کہ جیڑی پوری دلی نوں آروگتا ملی، اس دلی وچ گرو تیگ بہادر دی شہادت تو بعد شریر سانبھن والے 5-7 جنے رہ گئے، ہزاراں دی بھیڑ جیڑی کدی روگ کٹان آئی سی، او میرے ست گرو دی شہادت نوں تماشگین بن کے دیکھن لگ پئی۔ بھیڑ نہ ہوئی سی، ਜਿਹੜੀ ਭੀੜ ਕਦੀ ਦੁੱਧ ਕਾਹਨ ਆਈ ਉਹ ਭੀੜ ਸਵਾਰਥ ਨੂੰ ਮੁੱਖ ਰੱਖ ਕੇ ਕਿ ਚਾਂਦਨੀ ਚੌਂਕ ਵਿੱਚ ਉਹਨਾਂ ਨੇ ਲੋਕਾਂ ਨੇ ਖਲੋ ਕੇ ਦੇਖਿਆ ਨੀ ਕੇਵਲ ਨਿਕਲੇ ਵਿੱਚੋਂ ਭਾਈ ਲੱਖੀ ਸ਼ਾਨ ਭਾਈ ਨਰਾਇਆ ਭਾਈ ਜੈਤਾਨ ਭਾਈ ਨਨਵਾਨ ਪੰਜ ਸੱਤ ਸਿੱਖਾਂ ਨੂੰ ਛੱਡ ਕੇ ਬਾਕੀ ਦੀ ਭੀੜ ਸਾਰੀ ਔਰੰਗਜ਼ੇਬ ਦੀ ਖਾਨ ਚਾਹ ਮਿਲਾਏ ਪਰ ਚੇਤੇ ਰੱਖਿਓ ਉਸ ਭੀੜ ਦਾ ਨਾਮੋ ਨਿਸ਼ਾਨ ਨਹੀਂ ਰਿਹਾ ਜਿਹੜੇ ਪੰਜ ਵੀ ਖਲੋਤੇ ਸਨ ਰਹਿੰਦੀ ਦੁਨੀਆਂ ਤੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨਾਲ ਉਹਨਾਂ ਦਾ ਵੀ ਨਾ ਰਹੇ ਭਾਵੇਂ ਪੰਜ ਸੱਤ ਹੀ ਖਲੋਤੇ ਪਰ ਇਮਾਨ ਨੂੰ ਕਾਇਮ ਰੱਖ ਕੇ ਖਲੋਤੇ ਮੈਂ ਬੇਨਤੀ ਜਿਹੜੀ ਕਰਨਾ ਪਿਆ ਸਿੱਖ ਨੂੰ ਜੇ ਦਾਤੇ ਨੇ ਦਾਤ ਦਿੱਤੀ ਰਾਜ ਰਹਿ ਭਾਗ ਰਹਿ ਅੰਦਰੋਂ ਗੁਰੂ ਦਾ ਸ਼ੁਕਰ ਕਰਨ ਦੀ ਜਾਤ ਬਖਸ਼ੇ ਮੈਂ ਬੇਨਤੀ ਕੀਤੀ ਇੱਕ ਪਾਸੇ ਉਹ ਘਰ ਜਿਨ੍ਹਾਂ ਘਰਾਂ ਦੇ ਵਿੱਚ ਸਾਰੀਆਂ ਸਹੂਲਤਾਂ ਨੇ ਪਰ ਜੇ ਗੁਰੂ ਦੀ ਯਾਦ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਕਿੰਨੇ ਇੱਕ ਗੰਦਗੀ ਦਾ ਕੀੜਾ ਖੈ ਦੂਜੇ ਪਾਸੇ ਉਹ ਸਿੱਖ ਜਿਹਦੇ ਕੋਲ ਕੱਖਾਂ ਦੀ ਕੁੰਡੀ ਖੈ ਆਪਣੇ ਸੱਜਣ ਮਿੱਤਰ ਵੀ ਸਾਥ ਛੱਡ ਗਏ ਜੇ ਆਪਣੇ ਇਮਾਨ ਤੇ ਕਾਇਮ ਰੱਖ ਕੇ ਗੁਰੂ ਨੂੰ ਸਮਰਪਿਤ ਹੈ ਤੇ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਸੱਚ ਜਾਣੋ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਰਾਜਾ ਹੈ ਪੌੜੀ ਆਪਾਂ ਪੜ੍ਹੀ ਹਜ਼ੂਰ ਦਾ ਬਚਨ ਹੈ ਕਿ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਹੀਨਾ ਮਿੱਤਰ ਨਾ ਇਸ ਤਨ ਰੀਲ ਰੂਪ ਚੀਨ ਕਿਚ ਸਾਥ ਨਾ ਛਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਜਿਹਦਾ ਅੰਦਰ ਨਾਮ ਵਿਚ ਭਿੱਜ ਗਿਆ ਮੈਂ ਸਮਾਪਤੀ ਵਾਲੇ ਪਾਸੇ ਤੁਰਾਂ ਇਸ ਪਾਸੇ ਬਾਹਰ ਦੇ ਘਰਾਂ ਵਿਚ ਅਸੀਂ ਚਰਨ ਪਵਾਨੇ ਆ ਗੁਰੂ ਦੇ ਚਰਨਾਂ ਵਿਚ ਬੇਨਤੀ ਕਰੀਏ ਇਸ ਸਰੀਰ ਘਰ ਵਿਚ ਵੀ ਗੁਰੂ ਵਸ ਜਾਣ ਇਸ ਸਰੀਰ ਘਰ ਵਿਚ ਵੀ ਗੁਰੂ ਟਿਕੇ ਮੇਰੇ ਗੁਰੂ ਕਲ ਵੀ ਧਰਤੀ ਨੇ ਇਹ ਤਾਂ ਬਚਨ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਕਹੇ ਸਨ ਅਸੀਂ ਇਹ ਤੁਕ ਸਾਰੇ ਪੜ੍ਹਨੇ ਆ ਕਿ ਹਜ਼ੂਰ ਕਿਰਪਾਲੂ ਜੀ ਦੇ ਬਚਨ ਕਿ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂੰ ਨਿਵਾਸ ਇੱਥੇ ਮੈਂ ਗਲਤ ਕਰਨੀ ਚਾਹੁੰਦਾ ਪਿਆਰਿਓ ਕਦੀ ਸਰੀਰ ਘਰ ਵਿਚ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਾਂ ਚੁਕਾਈਏ ਤੇ ਸਹੀ ਬਾਹਰ ਦੇ ਘਰਾਂ ਵਿਚ ਪ੍ਰਕਾਸ਼ ਕੀਤੇ ਮੁਬਾਰਕ ਹੈ ਜਿਸ ਦਿਨ ਤੇਰੇ ਸਰੀਰ ਘਰ ਵਿਚ ਵੀ ਗੁਰੂ ਟਿਕ ਜਾਏਗਾ ਸੱਚ ਜਾਣੀ ਹੈ ਮਨੁੱਖ ਉਸ ਦਿਨ ਤੇਰਾ ਅੰਦਰ ਤੇਰਾ ਚਿਹਰਾ ਤੇਰਾ ਸਰੀਰ ਅਸਲ ਵਿਚ ਗੁਰੂ ਦਾ ਆਪਣਾ ਹੀ ਘਰ ਬਣ ਜਾਏਗਾ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਜਿਹੜੀ ਇਹ ਤੋਂ ਗਈ ਮੈਂ ਖਾਲਸੇ ਵਿਚ ਨਿਵਾਸ ਕਰਨਾ ਤੇ ਕਿਵੇਂ ਗੁਰੂ ਖਾਲਸੇ ਵਿਚ ਨਿਵਾਸ ਕਰਦਾ ਹੈ ਮੈਂ ਦੋ ਚਾਰ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਵਿਚੋਂ ਅਰਜ ਕਰਕੇ ਅੱਗੇ ਤੁਰਾਂ ਕਿ ਜਿਸ ਦਿਨ ਬਾਬੇ ਨਾਨਕ ਨੇ ਭਾਈ ਸਾਹਿਬ ਭਾਈ ਲਹਿਣਾ ਜੀ ਦੇ ਚਰਨਾਂ ਵਿਚ ਨਮਸਕਾਰ ਕੀਤੀ ਤੇ ਕਰਤਾਰਪੁਰ ਸਾਹਿਬ ਦੀ ਧਰਤੀ ਸੀ ਉੱਥੇ ਸੱਤੇ ਬਲਵੰਡ ਨੇ ਇੱਕ ਬਚਨ ਕਿਹਾ ਹੈ ਅੱਜ ਵੀ ਅਸੀਂ ਵੈਸਾਖੀ ਦੀ ਗੱਲ ਕਰ ਰਹੇ ਹਾਂ ਤੇ ਦੋ ਗੱਲਾਂ ਵਾਰ ਵਾਰ ਕੀਤੀਆਂ ਜਾਂਦੀਆਂ ਨੇ ਬਈ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾਨ ਨੰਗੀ ਲਿਆਂਦੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਦੇ ਸ਼ੀਸ ਮੰਗੇ ਮੈਂ ਬਾਣੀ ਦੇ ਬਚਨ ਪੜ੍ਹ ਕੇ ਹੈਰਾਨ ਹੋਇਆ ਕਿ ਜਿਸ ਦਿਨ ਭਾਈ ਲਹਿਣੇ ਨੂੰ ਗੁਰੂ ਅੰਗਦ ਦੇ ਬਣਾਇਆ ਗਏ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਬਾਬੇ ਨੇ ਆਪਣੇ ਹੱਥ ਵਿਚ ਗੁਰਮਤ ਦੀ ਖੜਕ ਪਕੜੀ ਉਹਦੇ ਅੰਦਰੋਂ ਹੋਮੇ ਨੂੰ ਕੱਟ ਕੇ ਉਹਨੂੰ ਜੀ ਦਾਨ ਦਿੱਤਾ ਤੇ ਚਰਨਾਂ ਵਿਚ ਮੱਥਾ ਟੇਕ ਕੇ ਕਹਿਣ ਲੱਗੇ ਲਹਿਣਿਆ ਤੂੰ ਕਹਿੰਦਾ ਕਿ ਮੇਰਾ ਘਰ ਗੁਰੂ ਨਾਨਕ ਹੈ ਸੱਚ ਜਾਣੀ ਅੱਜ ਤੋਂ ਬਾਅਦ ਮੈਂ ਆਪਣਾ ਟਿਕਾਣਾ ਵੀ ਤੇਰੇ ਘਰ ਵਿਚ ਬਣਾ ਦੇਵਾਂ ਹੁਣ ਦੇਖੋ ਬਾਬੇ ਨਾਨਕ ਦੇ ਅੰਦਰ ਅੰਦਰ ਦੀ ਜੋਤ ਭਾਈ ਲਹਿਣੇ ਦੇ ਘਰ ਵਿਚ ਤੇ ਗਈ ਤੇ ਗੁਰੂ ਗ੍ਰੰਥ ਸਾਹਿਬ ਵਿਚ ਇਹ ਬਚਨ ਆਉਂਦਾ ਹੈ ਅਸੀਂ ਇਹ ਪੜ੍ਹਦੇ ਹਾਂ ਹਜ਼ੂਰ ਕਿਰਪਾਲੂ ਜੀ ਦੇ ਬਚਨ ਲਾਉ ਕਰਤਾ ਕਾਦਰ ਕਰੇ ਤੂੰ ਬੋਲ ਪੋਵੇ ਜੋ ਕੀਮਤ ਹੈ ਬੇ ਗੁਣਾ ਸਤ ਭੈਣ ਪਰ ਆਪ ਹੈ ਪਰ ਅੰਗਦ ਦਾਨ ਪੜੀਮਦ ਹੈ ਨਾਨਕ ਰਾਜ ਚਲਾਇਆ ਸਚ ਕੋਟ ਸੁਤਾਣੀ ਨੀਮਦ ਹੈ ਲਹਿਣੇ ਧਰਿਓ ਸ਼ਬਦ ਸਿਰ ਕਰ ਸਿਫਤੀ ਅੰਮ੍ਰਿਤ ਪੀਂਦ ਹੈ ਅਗਲੀ ਤੋਪੀ ਮਤ ਗੁਰ ਆਤਮ ਦੇਵ ਦੀ ਖੜਕ ਜੋਰ ਪ੍ਰਾਪ ਹੋਏ ਜੀ ਲੈ ਕਿ ਗੁਰੂ ਨੇ ਗੁਰਮਤ ਦੀ ਖੜਕ ਨਾਲ ਭਾਈ ਲਹਿਣਾ ਜੀ ਦੇ ਅੰਦਰੋਂ ਖੋ ਨੂੰ ਔਗਣਾ ਨੂੰ ਕੱਟ ਕੇ ਅੰਮ੍ਰਿਤ ਦੀ ਦਾਤ ਦਿੱਤੀ ਦੇਖੋ ਜੋਤ ਗੁਰੂ ਨਾਨਕ ਸਾਹਿਬ ਦੀ ਤੇ ਮੱਥਾ ਟੇਕ ਕੇ ਕਿਹਾ ਜੋਤ ਸਮਾਣੀ ਜੋਤ ਮਾਹੇ ਆਪ ਆਪੇ ਛੇਤੀ ਮੇਟਿਓਨ ਸਿੱਖਾਂ ਪੁੱਤਰਾਂ ਭੋਗ ਹੈ ਸਭ ਉਮਤ ਦੇਖੋ ਜੇ ਕਿਉਂ ਜਦ ਸੁਦੋਸ਼ ਤਾਂ ਲਹਿਣਾ ਟੇਕੇ ਸਨ ਗੁਰੂ ਨਾਨਕ ਸਾਹਿਬ ਭਾਈ ਲਹਿਣੇ ਦੇ ਅੰਦਰ ਟਿਕ ਗਏ ਲਹਿਣੇ ਤੋਂ ਗੁਰੂ ਅੰਗਦ ਬਣ ਗਏ ਤੋਜੋ ਦਿਆ ਜੀ ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਉਹਨਾਂ ਦੇ ਕੋਲ ਆਏ ਨੇ ਬਾਬਾ ਅਮਰਦਾਸ ਜੀ 72-73 ਸਾਲ ਦੀ ਉਮਰ ਹੈ ਉਸ ਮਹਾਂਪੁਰਸ਼ ਦੀ 12 ਸਾਲ ਉਹਨਾਂ ਘਾਲਣਾ ਘਾਲੀ ਹੈ ਪਿਆਰਿਓ ਜਿਸ ਦਿਨ ਧੰਨ ਗੁਰੂ ਅੰਗਦ ਸਾਹਿਬ ਕਿਰਪਾਲੂ ਜੀ ਨੇ ਬਾਬਾ ਅਮਰਦਾਸ ਜੀ ਦੇ ਚਰਨਾਂ ਵਿਚ ਮੱਥਾ ਟੇਕਿਆ, ਨਮਸਕਾਰ ਕੀਤੀ। ਉਸ ਦਿਨ ਸੱਤੇ ਬਲਵੰਤ ਨੇ ਸ਼ਬਦ ਕਿਹਾ ਕਿ ਭਾਵੇਂ ਸਰੀਰਕ ਤੌਰ ਤੇ ਗੁਰੂ ਅਮਰਦਾਸ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਤੋਂ 25 ਸਾਲ ਵੱਡੇ ਨੇ, ਪਰ ਗੁਰੂ ਅੰਗਦ ਸਾਹਿਬ ਦੀ ਜੋਤ ਬਾਬੇ ਅਮਰਦਾਸ ਦੇ ਅੰਦਰ ਟਿਕੀ। ਇੰਨੀ ਕੁ ਕਿਰਪਾ ਕੀਤੀ ਕਿ ਗੁਰੂ ਅੰਗਦ ਸਾਹਿਬ ਨੇ ਬਾਬੇ ਅਮਰਦਾਸ ਨੂੰ ਆਪਣੇ ਵਰਗਾ ਗੁਰੂ ਬਣਾ ਲਿਆ। ਇਹਦਾ ਮਤਲਬ ਗੁਰੂ ਅੰਦਰ ਪ੍ਰਵੇਸ਼ ਕਰ ਗਿਆ। ਤੇ ਅਸੀਂ ਇਹ ਬਚਨ ਪੜ੍ਹਨੇ ਆ ਕਿ ਸੋ ਟਿੱਕਾਂ ਸੋ ਬਹਿਣਾ ਸੋਈ ਦੀ ਬਾਣ ਪਿਉ ਦਾਦੇ ਜੇ ਵਿਆਹ ਪੋਤਰਾ ਪਰਵਾਨ। ਅੱਗੋਂ ਆਉਂਦੇ ਨੇ ਗੁਰੂ ਰਾਮਦਾਸ ਜੀ, ਆਪ ਤਵਜੋ ਦਿਓ ਕਿ ਖਾਲਸੇ ਮੈਂ ਤੂੰ ਕਰੂ ਨਿਵਾਸ, ਕਿ ਮੈਂ ਆਪਣਾ ਨਿਵਾਸ ਖਾਲਸੇ ਵਿਚ ਰੱਖਣਾ ਹਾਂ। ਕੀ ਸਤਿਗੁਰੂ ਆਮ ਸਿੱਖ ਦੇ ਅੰਦਰ ਪ੍ਰਵੇਸ਼ ਕਰਦੇ ਨੇ? ਮੈਂ ਸਿਰਫ ਪਿਛੋਕੜ ਅਰਜ਼ ਕਰਨੀ ਚਾਹੁੰਦਾ, ਖੈਰ ਭਾਈ ਜੇਠਾ ਬਚਪਨ ਵੀ ਯਤੀਮ ਹੋ ਗਿਆ, ਮਾਂ ਬਾਪ ਸਿਰ ਤੇ ਕੋਈ ਨਹੀਂ, ਘੁੰਗਣੀਆਂ ਵੇਚਣ ਵਾਲਾ ਉਸ ਭਾਈ ਜੇਠੇ ਨੂੰ ਜਿੱਦਣ ਧੰਨ ਗੁਰੂ ਅਮਰਦਾਸ ਨੇ ਮੱਥਾ ਟੇਕ ਦਿੱਤਾ, ਤੇ ਉਸ ਦਿਨ ਸੱਤੇ ਬਲਵੰਡ ਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਧਾਰਿਆ। ਤੂੰ ਹੀ ਗੁਰੂ ਨਾਨਕ ਹੈ, ਤੁਸੀਂ ਲਹਿਣਾ ਹੋ, ਤੁਸੀਂ ਹੀ ਗੁਰੂ ਅਮਰਦਾਸ ਹੋ। ਉਸੇ ਗੁਰੂ ਰਾਮਦਾਸ ਜੀ ਦੇ ਅੰਦਰ ਜੋਤ ਗੁਰੂ ਨਾਨਕ ਸਾਹਿਬ ਦੀ ਆਈ, ਉਹੀ ਜੋਤ ਗੁਰੂ ਅਰਜਨ ਦੇਵ ਕਿਰਪਾਲੂ ਜੀ ਦੇ ਅੰਦਰ ਪ੍ਰਵੇਸ਼ ਕੀਤੀ। ਤੇ ਭੱਟਾ ਨੇ ਬਚਨ ਕਿਹਾ, ਕਹਿਣ ਲੱਗੇ ਛਤਰ ਸਿੰਘਾਸਨ ਪਿਰਥਵੀ ਗੁਰੂ ਅਰਜਨ ਕੋ ਦੇ ਆਇਓ। ਉਹੀ ਜੋਤ ਜਿੱਦਣ ਗੁਰੂ ਹਰਗੋਬਿੰਦ ਸਾਹਿਬ ਦੇ ਅੰਦਰ ਗਈ, ਤੇ ਭਾਈ ਗੁਰਦਾਸ ਨੇ ਕਿਹਾ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਉਹੀ ਜੋਤ ਗੁਰੂ ਹਰਗੋਬਿੰਦ ਸਾਹਿਬ ਤੋਂ ਉਹਨਾਂ ਦੇ ਪੋਤੇ ਅੰਦਰ ਪ੍ਰਵੇਸ਼ ਕੀਤੀ, ਗੁਰੂ ਹਰ ਰਾਇ ਸਾਹਿਬ ਅੰਦਰ। ਗੁਰੂ ਹਰ ਰਾਇ ਸਾਹਿਬ ਤੋਂ ਜੋਤ ਗੁਰੂ ਹਰਕ੍ਰਿਸ਼ਨ ਸਾਹਿਬ ਅੰਦਰ, ਗੁਰੂ ਹਰਕ੍ਰਿਸ਼ਨ ਸਾਹਿਬ ਪੋਤੇ ਤੋਂ ਫਿਰ ਦਾਦੇ ਦੇ ਕੋਲ ਗਈ, ਤੇ ਉਹੀ ਜੋਤ ਮੇਰੇ ਧੰਨ ਗੁਰੂ ਕਲਗੀਧਰ ਜੀ ਦੇ ਅੰਦਰ ਜਦੋਂ ਪ੍ਰਵੇਸ਼ ਕੀਤੀ, ਤੇ ਸੱਚ ਜਾਣਿਓ ਗੁਰੂ ਕੇ ਸਿੱਖੋ, ਉਸ ਖਾਲਸੇ ਦੇ ਅੰਦਰ ਗੁਰੂ ਜੀ ਆਪ ਟਿਕ ਕੇ ਬਹਿ ਗਏ, ਜਿਸ ਖਾਲਸੇ ਨੇ ਆਪਣੇ ਗੁਰੂ ਦੀ ਮੱਤ ਨੂੰ ਜ਼ਿੰਦਗੀ ਵਿਚ ਧਾਰਨ ਕਰ ਲਿਆ। ਮੈਂ ਪਿਛਲੇ ਦਿਨ ਇਹ ਅਰਜ਼ ਕੀਤੀ ਸੀ, ਨਾਮ ਖਾਲਸਾ ਲਿਖਣ ਨਾਲ ਕੁਝ ਨਹੀਂ ਬਣਨਾ ਪਿਆਰਿਓ, ਜਿੰਨੀ ਦੇਰ ਤੱਕ ਸੱਚਮੁੱਚ ਅੰਦਰ ਖਾਲਸੇ ਵਾਲੇ ਗੁਣ ਨੇ। ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਤੇ ਆਧਾਰਿਤ ਮੈਂ ਅਰਜ਼ ਕਰਾਂ। ਸਰਬ ਲੋਕ ਵਿਚ ਦਾਤਾ ਜੀ ਨੇ ਇੱਕ ਬਚਨ ਕਿਹਾ, ਅਸੀਂ ਬੜੀ ਵਾਰੀ ਇਹ ਸ਼ਬਦ ਪੜ੍ਹਨੇ ਹਾਂ ਕਿ ਹਜ਼ੂਰ ਕਹਿੰਦੇ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ, ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇ ਹੂੰ ਸਾਧ ਸਾਧ ਸੰਗਾ, ਖਾਲਸਾ ਮੇਰੋ ਇਸ਼ਟ ਸੁਹਰਦ, ਖਾਲਸਾ ਮੇਰੋ ਕਈਅਤ ਬਿਰਦ। ਜਦੋਂ ਇੰਨੀ ਖਾਲਸੇ ਦੀ ਉਪਮਾ ਕੀਤੀ, ਤੇ ਉਸ ਵੇਲੇ ਹੋ ਸਕਦਾ ਹੈ ਕਿਸੇ ਦੇ ਮਨ ਵਿਚ ਰੰਚਕ ਮਾਤਰ ਸ਼ੰਕਾ ਆ ਗਿਆ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹੜੇ ਕੱਲ ਤੱਕ ਰੁਲਦੇ ਹੋਏ ਲੋਕ ਨੇ, ਉਹਨਾਂ ਨੂੰ ਤੁਸੀਂ ਆਪਣਾ ਸੁਹਿਰਦ ਆਪਣਾ ਮੁੱਖ ਅੰਗਾ ਕਹਿ ਦਿੱਤਾ। ਇਹ ਸ਼ਬਦ ਕਿਹਾ ਕਿ ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰਾ ਸੱਜਣ ਸੋਰਾ। ਜਦੋਂ ਇੱਕ ਖਿਲ ਕਿਸੇ ਨੇ ਸ਼ੰਕਾ ਬੁਝਾਇਆ, ਤੇ ਬਾਬੇ ਨਾਨਕ ਤੇ ਰੱਬ ਨੂੰ ਸਾਕਸ਼ੀ ਜਾਣ ਕੇ ਗੁਰੂ ਗੋਬਿੰਦ ਸਿੰਘ ਨੇ ਬਚਨ ਕਿਹਾ ਸੀ, ਰੱਬ ਤੇ ਗੁਰੂ ਨਾਨਕ ਨੂੰ ਵਿਚ ਮੈਂ ਸਾਖੀ ਜਾਣਨਾ, ਤੇ ਰੰਚਿਤ ਮਾਤਰ ਵੀ ਲੇਸ਼ ਮਾਤਰ ਵੀ ਝੂਠ ਨਹੀਂ, ਤੂੰ ਖਾਲਸਾ ਬਣੀ ਤਾਂ ਸਹੀ, ਸੱਚ ਜਾਹੀ ਮੈਂ ਤੇਰੇ ਚਰਨਾਂ ਵਿਚ ਵੀ ਆਪਣਾ ਸੀਸ ਝੁਕਾ ਦੇਵਾਂ। ਹਜ਼ੂਰ ਦੇ ਬਚਨ ਕਦੀ ਪੜ੍ਹੋ, ਕਹਿਣ ਲੱਗੇ ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰਾ ਸੱਜਣ ਸੋਰਾ। ਅੱਗੇ ਬਚਨ ਕਹਿੰਦੇ ਨੇ, ਰੋਮ ਰੋਮ ਜੇ ਰਸਨਾ ਪਾਉਂ, ਤਦ ਤੇ ਖਾਲਸਾ ਜਸ ਤੋਂ ਗਾਉਂ, ਹਾਂ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਹੁੰਦੇ ਹੋ। ਤੇ ਨਾਲ ਫਿਰ ਬਚਨ ਕੀਤਾ, ਜਾ ਮੈਂ ਰੰਚ ਨਾ ਮਿਥਿਆ ਭਾਕੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ, ਕਸਮ ਪਾ ਕੇ ਬਾਬੇ ਨਾਨਕ ਦੀ। ਕਹਿਣ ਲੱਗੇ ਖਾਲਸਾ ਅਕਾਲ ਪੁਰਖ ਕੀ ਫੌਜ, ਪਰਗ ਚੋ ਖਾਲਸਾ ਪਰਮਾਤਮ ਕੀ ਮੌਜ। ਉਸੇ ਸੱਚੇ ਪਾਤਸ਼ਾਹ ਜੀ ਨੇ ਨਵੇੜ ਸਾਹਿਬ ਦੀ ਧਰਤੀ ਤੇ ਪਹੁੰਚਣ ਤੋਂ ਪਹਿਲਾਂ ਜਿਹੜੇ ਬਚਨ ਖਾਲਸੇ ਨੂੰ ਕਹਿ ਮੈਂ ਤੇਰੇ ਵਿਚ ਨਿਵਾਸ ਕਰਨਾ, ਹਕੀਕਤ ਵਿਚ ਉਹਨਾਂ ਨੂੰ ਅਮਲੀ ਜਾਮਾ ਵੀ ਪਹਿਲਾਇਆ। ਚਮਕੌਰ ਦੀ ਗੜੀ ਅਸੀਂ ਦੇਖਨੇ, ਬੜੇ ਸੋਹਣੇ ਸ਼ਬਦ ਵਰਤੇ ਨੇ ਅੱਲਾ ਯਾਰ ਖਾਂ ਜੋਗੀ ਨੇ, ਕਹਿੰਦਾ ਸਵੇਰੇ ਸੰਸਾਰ ਦਾ ਅਦੁੱਤੀ ਜੰਗ ਹੋਣਾ, ਤੇ ਧੰਨ ਗੁਰੂ ਕਲਗੀਧਰ ਜੀ ਦੇ ਨਾਲ ਭੁੱਖਣ ਪਾਣੀ ਸਿੱਖ ਨੇ। ਤੇ ਜ਼ਬਰਨਾਮੇ ਵਿਚ ਹਜ਼ੂਰ ਨੇ ਸ਼ਬਦ ਵੀ ਵਰਤਨੇ ਕਿ ਗੁਰਸ਼ਨਾ ਚ ਕਾਰੇ ਪੁਨਬ ਚ ਹਲ ਨਰ, ਕਿ ਦਾ ਲੱਖ ਬਰਾਇਦ ਬਰੋ ਬੇਖਬਰ। ਜਦੋਂ ਸ਼ਾਮ ਨੂੰ ਸਾਰੇ ਸਿੱਖ ਆਰਾਮ ਕਰਨ ਬੈਠੇ, ਉੱਥੇ ਉਹਨੇ ਇੱਕ ਸ਼ਬਦ ਕਿਹਾ ਬੜਾ ਭਾਵਪੂਰਨ ਕਿ ਰਾਤ ਨੂੰ ਗੁਰੂ ਗੋਬਿੰਦ ਸਿੰਘ ਕਿਰਪਾਲੂ ਦਾਤਾ ਜੀ ਨੇ ਜਿੰਨਾ ਸਵੇਰੇ ਸ਼ਹਾਦਤ ਦਾ ਜਾਮ ਪੀਣਾ ਉਹਨਾਂ ਦੇ ਵਿੱਚ ਨੰਗੇ ਚਰਨ ਜਦੋਂ ਘੁੰਮਦੇ ਪਏ ਨੇ, ਕਿਸੇ ਦੇ ਕੇਸ ਜਿਹੜੇ ਨੇ ਉਹਨਾਂ ਤੋਂ ਕੇਸ ਕੀ ਲੱਥੀਏ, ਉਹਨਾਂ ਦੇ ਕੇਸ ਬਸਤਰ ਨਾਲ ਕੇਸ ਕੀ ਨਾਲ ਟੱਕੇ, ਕਿਸੇ ਦੇ ਸਿਰ ਥੱਲੇ ਉਹ ਸ਼ਰਾਣਾ ਕਾਠੀ ਘੋੜੇ ਦੀ ਨਿਕਲੀ, ਉਹਦੇ ਸਿਰ ਥੱਲੇ ਭੋਜੇ ਘੋੜੇ ਦੀ ਕਾਠੀ ਸ਼ਰਾਣਾ ਬਣਾਇਆ। ਕਹਿਣ ਲੱਗੇ ਰਿਹਾ ਨਾ ਗਿਆ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੇਸ ਟੱਕੇ ਸ਼ਰਾਣਾ ਦਿੱਤਾ। ਹਜ਼ੂਰ ਕਿਰਪਾਲੂ ਜੀ ਨੇ ਇੱਥੇ ਬਸ ਲਈ, ਕਮਾਈ ਵਾਲਿਆਂ ਦੇ ਹੱਥ ਵੀ ਚੁੰਮੇ ਤੇ ਇਹੋ ਜਿਹੇ ਖਾਲਸੇ ਜਿਹਨੇ ਤੇਗਾਂ ਚਲਾਈਆਂ ਉਹਨਾਂ ਦੇ ਚਰਨ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਚੁੰਮ ਲਏ। ਉਹ ਸ਼ਬਦ ਉੱਥੇ ਲਿਖਦਾ, ਜਿਨ ਸਿੰਘੋ ਨੇ ਕੱਲ ਮੌਤ ਕੇ ਸਾਹਿਲ ਥਾ ਉਤਰਨਾ, ਕੱਲ ਸੁਬਹ ਤਾਂ ਜਿਨ ਖਾਲਸੋ ਨੇ ਜੰਗ ਮੇ ਮਰਨਾ, ਬਾਲੀ ਸੇ ਸ਼ਹੀਦੋ ਕੇ ਕੂਆ ਜਬ ਕੇ ਗੁਜਰਨਾ, ਚੂਮਾ ਕਭੀ ਖਲਕੂਮ ਦਾਨ ਚੂਮਨੇ ਬੈਠੇ, ਜਬ ਗੁਰੂ ਜੀ ਪੈਂਤੀ ਆਏ ਤੋ ਸਿੰਘੋ ਕੇ ਚਰਨ ਚੂਮਨੇ ਬੈਠੇ। ਦਾਤਾ ਮੇਰ ਕਰੇ, ਜੇ ਸੱਚੀ ਮੁੱਚੀ ਅਸੀਂ ਸ਼ਬਦ ਨੂੰ ਕਮਾ ਲਈਏ, ਬਾਹਰ ਦੇ ਘਰ ਵਿਚ ਪ੍ਰਕਾਸ਼ ਕਰਨੇ ਆ, ਕਿਸੇ ਸ਼ਰੀਰ ਘਰ ਵਿਚ ਵੀ ਗੁਰੂ ਕਾ ਸ਼ਬਦ ਚਿਖ ਜਾਏ, ਇੰਨੀਆਂ ਕੁ ਬੇਨਤੀਆਂ ਅੱਜ ਪ੍ਰਵਾਨ ਕਰਿਆ ਜੇ। ਇਸੇ ਸ਼ਲੋਕ ਦੀ ਵਿਆਖਿਆ ਆਪਾਂ ਪਰਸੋਂ ਸੈਕਰਾਮੈਂਟੋ ਕਰਾਂਗੇ। ਜਿਤਨਾ ਕੁ ਸਜਾ ਸਮਾਂ ਗੁਰਮੁਖ ਪਿਆਰਿਆਂ ਬਖਸ਼ਿਆ ਸੀ ਉਹ ਸੰਪੂਰਨ ਹੈ। ਅੱਜ ਦਾ ਦੀਵਾਨ ਕੀ ਸੀ ਕੱਲ, ਸਿਰਫ ਕੇਵਲ ਕੱਲ ਮੈਂ